दीपक जी, तुहाड़ा बहुत बहुत स्वागत है। सत श्री अकाल जी।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਕੱਲ੍ਹ ਜਦੋਂ ਅਸੀਂ ਗੱਲ ਕਰ ਰਹੇ ਸੀ, ਤੁਸੀਂ ਆਉਂਦੇ ਸਾਰ ਹੀ ਇਹ ਗੱਲ ਕਹੀ ਸੀ ਵੀ ਜਿਹੜਾ ਹੁਣ ਕੈਬਨਿਟ ਦੇ ਵਿੱਚ ਪੰਜਾਬ ਦੀ ਫੇਰਬਦਲ ਹੋਣਾ, ਵੀ ਪਤਾ ਨਹੀਂ ਬਹੁਤਿਆਂ ਨੂੰ ਤਾਂ ਸ਼ਾਇਦ ਕੋਈ ਬਹੁਤੀ ਮਿਊਜ਼ੀਕਲ ਚੇਅਰਸ ਨਾ ਖੇਡੀਆਂ ਜਾਣ, ਪਰ ਇਹ ਗੱਲ ਪੱਕੀ ਕਨਸੋਆਂ ਆ ਰਹੀਆਂ ਸੀ ਕਿ ਸੰਜੀਵ ਅਰੋੜਾ ਨੂੰ ਮੰਤਰਾਲਾ ਮਿਲ ਜਾਣਾ, ਉਹਨਾਂ ਦੀ ਥਾਂ 'ਤੇ ਛੁੱਟੀ ਕਿਹਦੀ ਹੁੰਦੀ ਹੈ, ਇਹ ਨਹੀਂ ਵੀ ਦੇਖਣਾ ਹੋਏਗਾ। ਸੋ ਮੰਤਰਾਲਾ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਅਤੇ ਕੁਲਦੀਪ ਧਾਲੀਵਾਲ ਨੂੰ ਉਹਨਾਂ ਤੋਂ ਅਸਤੀਫਾ ਲੈ ਲਿਆ ਗਿਆ ਜੀ।
ਬਿਲਕੁਲ ਜੀ, ਮਤਲਬ ਹਿਸਾਬ ਕਿਤਾਬ ਉੱਥੇ ਦਾ ਉੱਥੇ ਹੀ ਆ। ਸੋ ਇਸ ਲਈ ਇੱਕ ਮੰਤਰੀ ਲੈ ਲਿਆ ਅਤੇ ਇੱਕ ਕੱਢਤਾ, ਫਿਰ ਦੋ ਪੋਸਟਾਂ ਖਾਲੀ ਦੀਆਂ ਖਾਲੀ। ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਅਗਵਾਈ ਵਾਲੀ ਕੈਬਨਿਟ ਦੇ ਵਿੱਚ ਇੱਕ ਰਤਨ ਸ਼ਾਮਿਲ ਹੋਇਆ ਅਤੇ ਇੱਕ ਰਤਨ ਵਿਚਾਰਾ ਪੱਥਰ ਬਣਾ ਕੇ ਘਰ ਨੂੰ ਤੋੜਤਾ।
ਜੀ
ਸੰਜੀਵ ਅਰੋੜਾ ਨਾਲ ਵਾਅਦਾ ਸੀ ਕੇਜਰੀਵਾਲ ਦਾ ਕਿ ਜੇ ਤੁਸੀਂ ਜਿੱਤ ਕੇ ਤੁਹਾਨੂੰ ਮੰਤਰੀ ਬਣਾਵਾਂਗੇ। ਸੋ ਉਹਨਾਂ ਦੀ ਜਿੱਤ ਦੇ ਨਾਲ ਹੀ ਅੱਜ ਉਹਨਾਂ ਨੂੰ ਮੰਤਰੀ ਬਣਾਉਣ ਦਾ ਰਾਹ ਖੁੱਲਿਆ। ਜਦੋਂ ਤੈਅ ਹੋ ਗਿਆ ਕਿ ਆਪਾਂ ਕੱਲ੍ਹ ਗੱਲ ਕਰਕੇ ਹਟੇ, ਉਸੇ ਤਰ੍ਹਾਂ ਰਾਜਪਾਲ ਦੇ ਭਵਨ ਲਿਜਾ ਕੇ ਉਹਨਾਂ ਨੂੰ ਮੰਤਰੀ ਮੰਡਲ ਦੀ ਸਹੁੰ ਚੁਕਾਈ ਗਈ ਅਤੇ ਨਾਲ ਹੀ ਉਹਨਾਂ ਨੂੰ ਵਿਭਾਗ ਸੌਂਪ ਦਿੱਤੇ ਗਏ ਜੀ ਕਿ ਜਿਵੇਂ ਵਪਾਰ ਦਾ, ਉਦਯੋਗ ਦਾ ਕਹਿਣਾ ਅਤੇ ਨਾਲ ਐਨ ਆਰ ਆਈ ਮਾਮਲਿਆਂ ਦਾ। ਸੋ ਇਸ ਦੇ ਉੱਤੇ ਵੀ ਪਹਿਲਾਂ ਤਾਂ ਪੰਜਾਬ 'ਚ ਚਰਚਾ ਤੁਰੀ ਕਿ ਜਿਹੜਾ ਵਿਅਕਤੀ ਖੁਦ ਉਸ ਖਿੱਤੇ 'ਚੋਂ ਆਉਂਦਾ ਹੋਵੇ, ਤੁਸੀਂ ਉਸੇ ਨੂੰ ਉਹੀ ਵਿਭਾਗ ਸੌਂਪ ਰਹੇ ਹੋ ਤਾਂ ਫਿਰ ਕਿੱਦਾਂ ਇਨਸਾਫ ਹੋਊਗਾ? ਕਿਸੇ ਨਾਲ ਉਹ ਜ਼ਿਆਦਾ ਮਤਲਬ ਮਿੱਤਰਚਾਰਾ ਨਿਭਾਊਗਾ, ਖਾਸ ਕਰਕੇ ਆਪਣੇ ਕਾਰੋਬਾਰਾਂ 'ਚ, ਆਪਣੇ ਮਿੱਤਰ ਸਰਕਲ 'ਚ, ਅਤੇ ਜਿਨ੍ਹਾਂ ਨਾਲ ਉਹਦੀ ਮਾੜੀ ਮੋਟੀ ਕੰਪੀਟੀਸ਼ਨ ਹੋਊਗਾ, ਲੱਗਦਾ ਹੋਊਗਾ, ਉਹਨਾਂ ਦੇ ਖਿਲਾਫ ਕਿਵੇਂ ਭੁਗਤੂਗਾ, ਇਹ ਸਵਾਲ ਖੜੇ ਨੇ। ਸੋ ਜਿੱਥੇ ਇਹ ਚਰਚਾ ਹੋਈ ਉੱਥੇ ਹੀ ਜਦੋਂ ਕੁਲਦੀਪ ਧਾਲੀਵਾਲ ਦੇ ਅਸਤੀਫੇ ਦੀ ਗੱਲ ਆਈ
ਜੀ,
ਤਾਂ ਸਭ ਨੂੰ ਹੋਇਆ ਕਿ ਕੀ ਹੋਇਆ। ਅਸਲ ਦੇ ਵਿੱਚ ਜੀ ਛੁੱਟੀ ਤਾਂ 3-4 ਦੀ ਹੋਣੀ ਸੀ, ਪਰ ਗੁਲਾਬ ਚੰਦ ਕਟਾਰੀਆ ਜੀ ਹਫ਼ਤੇ ਲਈ ਛੁੱਟੀ 'ਤੇ ਗਏ ਸੀ, ਇਸ ਚੱਕਰ 'ਚ ਕਈਆਂ ਦੀ ਛੁੱਟੀ ਬਚ ਗਈ। ਪਰ ਤਾਂ ਵੀ ਮਤਲਬ ਕਿ ਜਿਸ ਤਰ੍ਹਾਂ ਕੁਲਦੀਪ ਧਾਲੀਵਾਲ ਤੋਂ ਅਸਤੀਫਾ ਲਿਆ ਗਿਆ, ਇਸ ਨੇ ਇੱਕ ਵਾਰ ਫਿਰ ਸਵਾਲ ਖੜਾ ਕਰ ਦਿੱਤਾ ਕਿ ਕੇਜਰੀਵਾਲ ਜੀ ਨੂੰ ਜਿਹੜਾ ਰੜਕੇ
ਜੀ
ਉਹ ਬਾਹਰ ਕਰ ਦਿਓ। ਪੌਣੇ ਮਤਲਬ 3.5 ਸਾਲ ਦਾ ਇਹ ਕਾਰਜਕਾਲ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ
ਜੀ,
ਇਹਦੇ ਵਿੱਚ 7ਵਾਂ ਫੇਰਬਦਲ ਹੈ ਤੇ 7ਵੇਂ ਫੇਰਬਦਲ 'ਚ ਹੁਣ ਤੱਕ 8 ਮੰਤਰੀ ਕੱਢ ਚੁੱਕੇ ਨੇ
ਜੀ।
ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਵਿਜੇ ਸਿੰਗਲਾ ਤੋਰਿਆ, ਉਸ ਤੋਂ ਬਾਅਦ ਇੰਦਰਵੀਰ ਸਿੰਘ ਨਿੱਜਰ ਹਟਾਏ
ਜੀ,
ਫਿਰ ਫੌਜਾ ਸਿੰਘ ਸਰਾਰੀ ਨੂੰ ਕੱਢਣਾ ਪੈ ਗਿਆ, ਉਸ ਤੋਂ ਬਾਅਦ ਫਿਰ ਜੋੜਾ ਮਾਜਰਾ ਹਟਾਇਆ, ਜਿੰਪਾ ਹਟਾਇਆ, ਹੈ ਨਾ, ਬਲਕਾਰ ਸਿੰਘ ਹਟਾਇਆ, ਅਨਮੋਲ ਗਗਨ ਮਾਨ ਹਟਾਈ ਤੇ ਅੱਜ ਕੁਲਦੀਪ ਧਾਲੀਵਾਲ ਹਟਾਏ। ਸੋ ਇੰਜ 8 ਮੰਤਰੀ ਹੁਣ ਤੱਕ ਇਹਨਾਂ ਨੇ ਆਪਣੀ ਕੈਬਨਿਟ ਚੋਂ ਕੱਢ ਤੇ। 18 ਬੰਦੇ ਕੈਬਨਿਟ 'ਚ ਸ਼ਾਮਿਲ ਹੋ ਸਕਦੇ ਨੇ, ਪਹਿਲੇ ਦਿਨ ਤੋਂ ਹੀ ਪੂਰੀ ਨਹੀਂ ਬਣਾਈ। ਮਤਲਬ ਪਹਿਲਾ ਕੈਬਨਿਟ ਉਸ ਸਮੇਂ ਬਣੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਖਟਕੜ ਕਲਾਂ ਜਾ ਕੇ ਸਹੁੰ ਚੁੱਕੀ ਅਤੇ ਨਾਲ ਉਹ ਤੋਂ ਬਾਅਦ ਰਾਜ ਭਵਨ 'ਚ ਆ ਕੇ ਮੰਤਰੀਆਂ ਨੂੰ ਸਹੁੰ ਚੁੱਕੀ, ਚਲੋ ਇੱਕ ਸਰਕਾਰ ਬਣ ਗਈ
ਜੀ।
ਉਹ ਤੋਂ ਬਾਅਦ ਫਿਰ 5 ਨਵੇਂ ਮੰਤਰੀ ਲਏ ਜਾਣੇ ਸੀ, ਉਹ ਤੋਂ ਪਹਿਲਾਂ ਵਿਜੇ ਸਿੰਗਲ ਵਾਲਾ ਕਾਂਡ ਹੋ ਗਿਆ। ਲਓ ਜੀ, ਅੱਜ ਉਹਨੂੰ ਤੁਸੀਂ ਕਲੀਨ ਚਿੱਟ ਦੇ ਤੀ
ਜੀ,
ਅਤੇ ਇਸ ਲਈ ਸੱਚੇ ਕਾਸੀ ਤੁਸੀਂ ਸਹੀ ਕਾਸੀ ਜਦੋਂ ਕੱਢਿਆ ਸੀ ਜਦ, ਜਾਂ ਜਦੋਂ ਉਹਨੂੰ ਕਲੀਨ ਚਿੱਟ ਦਿੱਤੀ ਤਦ। ਫਿਰ ਉਹ ਤੋਂ ਬਾਅਦ 5 ਨਵੇਂ ਮੰਤਰੀ ਲੈ ਲਏ, ਉਹਦੇ ਵਿੱਚ ਅਮਨ ਅਰੋੜਾ ਹੋਰੀ ਤਦ ਸ਼ਾਮਿਲ ਹੋਏ 2 ਵਾਰ 'ਚ, ਇਹ ਜਾ ਕੇ ਗੱਲ ਜੁਲਾਈ 2022 ਦੀ ਹੈ
ਜੀ।
ਅਤੇ ਅਮਨ ਅਰੋੜਾ ਹੋਰਾਂ ਨੂੰ ਠੀਕ ਠਾਕ ਵਿਭਾਗ ਮਿਲ ਗਏ, ਪਰ ਬਾਅਦ 'ਚੋਂ ਪਤਾ ਨਹੀਂ ਉਹਨਾਂ ਦੀ ਕਿਹੜੀ ਗੱਲ ਰੜਕ ਗਈ ਕਿ ਉਹਨਾਂ ਤੋਂ ਵਿਭਾਗ ਖੋਹ ਵੀ ਲਏ, ਅਤੇ ਕਦੋਂ ਕਿਹੜੀ ਗੱਲ ਚੰਗੀ ਲੱਗ ਗਈ ਫਿਰ ਉਹਨਾਂ ਨੂੰ ਪ੍ਰਧਾਨ ਵੀ ਬਣਾਤਾ
ਜੀ।
ਚਲੋ, ਇਹ ਤੋਂ ਬਾਅਦ ਇੰਦਰਵੀਰ ਸਿੰਘ ਨਿੱਜੇ ਹਟਾਏ ਜੀ, ਫਿਰ ਇਹਨਾਂ ਨੇ ਮਈ 2023 'ਚ, ਅਤੇ ਬਲਕਾਰ ਸਿੰਘ ਅਤੇ ਗੁਰਮੀਤ ਖੁੱਡੀਆਂ ਨੂੰ ਲਿਆਂਦਾ। ਹੁਣ ਨਿੱਜਰ ਹੋਰਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਕਹਿੰਦੇ ਵੀ ਹਮਦਰਦ ਹੋਰੀ ਸਾਡੇ ਮਿੱਤਰ ਨੇ ਅਤੇ ਉਹਨਾਂ ਨਾਲ ਇੰਨਾ ਧੱਕਾ ਨਾ ਕਰੋ ਕਿ ਕੁਛ ਸੋਚ ਲਓ। ਸੋ ਉਹਨਾਂ ਦੇ ਹੱਕ 'ਚ ਬੋਲਣਾ ਉਹਨਾਂ ਨੂੰ ਉਲਟਾ ਪੈ ਗਿਆ, ਤੋਰ ਕੇ ਘਰੇ, ਜਦਕਿ ਕੇਜਰੀਵਾਲ ਦਾ ਰਹਿਸ਼ ਟਿਕਾਣਾ ਅੰਮ੍ਰਿਤਸਰ 'ਚ ਹਮੇਸ਼ਾ ਨਿੱਜਰ ਦਾ ਘਰ ਰਿਹਾ
ਜੀ।
ਉਸ ਤੋਂ ਬਾਅਦ ਜੁਲਾਈ 2024 'ਚ ਫੌਜਾ ਸਿੰਘ ਸਰਾਰੀ ਤਾਂ ਲੋਕਾਂ ਨੇ ਕਢਾਇਆ, ਤੁਸੀਂ ਤਾਂ ਕੱਢ ਕੇ ਰਾਜੀ ਨਹੀਂ ਸੀ, ਚਲੋ ਹਟਾਇਆ, ਪਰ ਉਹਦੇ ਖਿਲਾਫ਼ ਕਾਰਵਾਈ ਕਿੱਥੇ ਹੈ ਜੀ?
ਜੀ
ਫਿਰ ਉਹਦੇ ਹਟਾਉਣ ਦੇ ਨਾਲੇ ਡਾਕਟਰ ਬਲਬੀਰ ਉਹਨਾਂ ਨੂੰ ਸਿਹਤ ਮੰਤਰਾਲਾ ਮਿਲ ਗਿਆ, ਚਲੋ ਜੀ ਸਿਹਤ ਮੰਤਰੀ ਬਣ। ਫਿਰ ਜੋੜਾ ਮਾਜਰਾ ਹਟਾਏ, ਜਿੰਪਾ ਹਟਾਇਆ, ਬਲਕਾਰ ਸਿੰਘ ਹਟਾਇਆ, ਅਨਮੋਲ ਗੰਗਵਾਲ ਹਟਾਈ, ਹੈਂ, ਫਿਰ ਲਿਆਂਦੇ ਕੌਣ ਜੀ? ਹਰਦੀਪ ਹੋਰੀ ਮੁੰਡੀਆਂ ਹੋਰੀ ਲਿਆਂਦੇ, ਹੈ ਨਾ, ਵਰਿੰਦਰ ਕੁਮਾਰ ਗੋਇਲ ਲਿਆਂਦੇ, ਹੈਂ, ਇਸੇ ਤਰ੍ਹਾਂ ਮਤਲਬ ਕਿ ਫਿਰ ਡਾਕਟਰ ਅਭਜੋਤ ਲਿਆਂਦੇ, ਤਰਨਪ੍ਰੀਤ ਸੌਂਦ ਲਿਆਂਦਾ, ਮਹਿੰਦਰ ਭਗਤ ਲਿਆਂਦਾ, ਅਤੇ ਹੁਣ 7ਵੀਂ ਵਾਰ ਜੁਲਾਈ 2025 ਸੰਜੀਵ ਅਰੋੜਾ ਲਿਆਂਦਾ ਅਤੇ ਕੁਲਦੀਪ ਧਾਲੀਵਾਲ ਤੋਰ 'ਤੇ। ਕੁਲਦੀਪ ਧਾਲੀਵਾਲ ਉਹ ਮੰਤਰੀ ਨੇ ਵਿਜੇ ਜੀ ਜਿਹੜੇ ਮਤਲਬ ਕਿ ਤੁਸੀਂ ਢੋਲ ਗਲ 'ਚ ਪਾ ਕੇ ਮੰਤਰੀ ਬਣਦੇ ਹੀ ਤੋਰਤਾ ਸੀ ਕਿ ਚੱਲ ਵੀ ਜ਼ਮੀਨਾਂ ਖਾਲੀ ਕਰਾ, ਅਤੇ ਉਹਨੇ ਜ਼ਮੀਨਾਂ ਖਾਲੀ ਕਰਾਉਣੀ ਸ਼ੁਰੂ ਕਰਤੀਆਂ, ਅਤੇ ਉਹਨੂੰ ਇਨਾਮ ਕੀ ਮਿਲਿਆ ਕਿ ਉਹ ਤੋਂ ਜੀ ਆਹ ਪੰਚਾਇਤ ਵਾਲਾ ਖੇਤੀਬਾੜੀ ਸਾਰੇ ਵਿਭਾਗ ਲੈ ਲਏ, ਅਤੇ ਉਹਦੇ ਕੋਲ ਵਿਭਾਗ ਕਿਹੜਾ ਸੀ ਬਾਅਦ 'ਚੋਂ ਕਹਿੰਦੇ ਜੀ ਜਿਹੜਾ ਮੰਤਰਾਲਾ ਜਿਹੜਾ ਵਿਭਾਗ ਹੈ ਹੀ ਨਹੀਂ ਉਹਦਾ ਮੰਤਰੀ ਤੁਰੀ ਗਿਆ ਉਹ,
ਜੀ
ਅਤੇ ਬਾਅਦ 'ਚੋਂ ਪਤਾ ਲੱਗਿਆ ਜੀ ਕਿ ਤਾਂ ਹੈ ਹੀ ਨਹੀਂ ਗਾ ਵਿਭਾਗ, ਕਮਾਲ ਆ ਬਈ। ਫਿਰ ਉਹਦੇ ਕੋਲ ਹੁਣ ਲੈ ਦੇ ਕੇ NRI ਸੀ, ਅੱਜ NRI ਵੀ ਵਾਪਸ ਲੈ ਲਿਆ। ਅਗਲਾ ਕਹਿੰਦਾ ਮੈਂ ਅਮਰੀਕਾ ਦੀ ਸਿਟੀਜ਼ਨਸ਼ਿਪ ਛੱਡ ਕੇ ਆ ਗਿਆ ਤੁਹਾਡੇ ਪਿੱਛੇ, ਪਰ ਮੈਂ ਤਾਂ ਵੀ ਕੇਜਰੀਵਾਲ ਜੀ ਦਾ ਸੱਚਾ ਸਿਪਾਹੀ ਹਾਂ।
ਜੀ
ਮਤਲਬ ਜਿਸ ਦਿਨ ਤੋਂ ਮੰਤਰਾਲੇ ਲਏ ਸੀ ਜਾਂ ਤੁਸੀਂ ਉਸ ਦਿਨ ਅੱਖਾਂ ਦਿਖਾਉਂਦੇ ਕਿ ਵੀ ਇਹ ਕਿਹੜਾ ਤਰੀਕਾਕਾਰ ਹੈ, ਜਾਂ ਤੁਸੀਂ ਅੱਜ ਦਿਖਾਉਂਦੇ, ਪਰ ਨਹੀਂ। ਇਸ ਲਈ ਨਹੀਂ ਕਿ ਉਹਨਾਂ ਨੂੰ ਇਹ ਲੱਗਦਾ ਕਿ ਅਜੇ ਵੀ ਕੁਛ ਹੋਰ ਮਿਲ ਜੂਗਾ, ਰਹਿ ਗਿਆ ਕੁਛ ਡੇਢ ਸਾਲ 'ਚ ਦੁਬਾਰਾ ਮਿਲ ਜੂਗਾ,
ਜੀ
ਨਹੀਂ। ਡਰ ਸਤਾਉਂਦਾ ਕਿ ਕਿਤੇ ਕੱਲ੍ਹ ਨੂੰ ਮੇਰੇ 'ਤੇ ਵੀ ਕੋਈ ਛੋਟੇ ਬੁਰਾਲੀ ਨਾ ਹੋ ਜਾਵੇ, ਮੇਰੇ ਬਾਰੇ ਵੀ ਨਾ ਕੁਛ ਕਹਿ ਦੇਣਾ, ਹੈ ਨਾ, ਮੇਰੇ ਨਾਲ ਵੀ ਬੀਜੇ ਸਿੰਘ ਲਿਆਈ ਨਾ ਹੋ ਜਾਵੇ। ਸੋ ਇਸ ਲਈ ਇਹ ਡਰ ਹੈ। ਅਤੇ ਅੱਜ ਕਹਿੰਦੇ ਜੀ ਮੈਨੂੰ ਮੁੱਖ ਮੰਤਰੀ ਨੇ ਕਿਹਾ ਅਤੇ ਮੈਂ ਅਸਤੀਫਾ ਦੇ ਤਾ। ਪਰ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਸਵਾਲ ਇਹ ਹੈ ਕਿ ਸਰਕਾਰ ਚੱਲਦੀ ਕਿਵੇਂ ਹੈ, ਕੌਣ ਚਲਾ ਰਿਹਾ। ਸੋ ਇਸ ਲਈ ਜੇ ਕੇਜਰੀਵਾਲ ਦੇ ਹੁਕਮਾਂ ਨਾਲ ਚੱਲਣੀ ਆ, ਮੰਤਰੀ ਬਿਆਨ ਵੀ ਨਹੀਂ ਆਪਣੇ ਹਵਾਲੇ ਨਾਲ ਦੇ ਸਕਦੇ, ਆਪਣੀ ਸਹਿਮਤੀ ਅਸਹਿਮਤੀ ਵੀ ਨਹੀਂ ਪ੍ਰਗਟਾ ਸਕਦੇ, ਹੈ ਨਾ। ਹੁਣ ਕੀ ਕੁਲਦੀਪ ਧਾਲੀਵਾਲ ਦਾ ਕਸੂਰ ਇੰਨਾ ਜੀ ਕਿ ਜਦੋਂ ਵਿਜੇ ਪ੍ਰਤਾਪ ਇਹਨੂੰ ਕੁਵਰ ਵਿਜੇ ਪ੍ਰਤਾਪ ਨੂੰ ਇਹਨਾਂ ਨੇ ਪਾਰਟੀ 'ਚੋਂ ਕੱਢਿਆ, ਉਹਨੇ ਇੰਨਾ ਕਹਿਤਾ ਸੀ ਦੇਖ ਲਓ ਜੇ ਵਿਚਾਰਿਆ ਜਾਂਦਾ ਇਹਦੇ ਬਾਰੇ ਵਿਚਾਰ ਲੈਣਾ ਚਾਹੀਦਾ, ਇੰਨਾ ਕੁ ਕਹਿਣ ਦੇ। ਬਾਕੀ ਤਾਂ ਕੋਈ ਇਹ ਵੀ ਨਹੀਂ ਕਿਸੇ ਨੇ ਕੁਛ ਕਿਹਾ, ਇੰਨਾ ਕੁ ਬੋਲਣਾ ਜੀ। ਸੋ ਜਾਂ ਉਹਨੂੰ ਭਗਵੰਤ ਮਾਨ ਦੇ ਕੋਟੇ 'ਚ ਗਿਣਿਆ ਜਾਂਦਾ ਇਸ ਲਈ
ਜੀ,
ਅਤੇ ਫਿਰ ਭਗਵੰਤ ਮਾਨ ਦੇ ਕੋਟੇ 'ਚ ਆਵੇ, ਭਗਵੰਤ ਮਾਨ ਕਿਸੇ ਲਈ ਤਾਂ ਪੈਰ ਲਾ ਲਵੇ
ਜੀ,
ਨਾ ਆਪਣੇ ਸਾਥੀਆਂ ਲਈ ਜਿਹੜੇ ਪਹਿਲੇ ਦਿਨ ਤੋਂ ਨਾਲ ਤੁਰੇ ਸੀ ਉਹ ਕੱਢ ਕੇ ਜਦੋਂ ਪਰੇ ਮਾਰੇ ਤਦ ਵੀ ਨਹੀਂ, ਜਦੋਂ OST ਹਟਾਏ ਤਦ ਵੀ ਨਹੀਂ, ਹੈ ਜਦੋਂ ਅਮਲਾ ਫਲਾ ਬਦਲਿਆ ਤਦ ਵੀ ਨਹੀਂ, ਹੈ ਨਾ, ਜਦੋਂ ਤੁਹਾਡੀਆਂ ਸ਼ਕਤੀਆਂ ਖੋ ਕੇ ਚੀਫ ਸੈਕਟਰੀ ਨੂੰ ਦਿੱਤੀਆਂ ਤਦ ਵੀ ਨਹੀਂ, ਬੋਲਣਾ ਕਾਹਦਾ ਜਨਾਬ। ਸੋ ਇਸ ਲਈ ਇਹ ਸਰਕਾਰ ਦਿੱਲੀ ਤੋਂ ਵੀ ਨਹੀਂ ਚੱਲ ਰਹੀ, ਹੁਣ ਤਾਂ ਮਾਫ ਕਰਨਾ, ਹੁਣ ਤਾਂ ਚੰਡੀਗੜ੍ਹ ਚੱਲ ਰਹੀ, ਉਹਦੇ ਘਰ 'ਤੇ ਬੈਠ ਕੇ ਘਰਾਂ 'ਚ ਬੈਠ ਕੇ ਚਲਾ ਰਹੇ ਅਗਲੇ ਦਿੱਲੀ ਤੋਂ ਇੱਥੇ ਆ ਕੇ।
ਅੱਛਾ ਦੀਪਕ ਜੀ, ਪਿਛਲੇ ਸਮੇਂ 'ਚ ਅਸੀਂ ਜਦੋਂ ਵੀ ਗੱਲ ਕਰਦੇ ਰਹੇ ਹਾਂ ਨਾ ਵੀ ਰਾਜ ਸਭਾ ਹੁਣ ਜਿਹੜੀ ਆ ਸੀਟ ਖਾਲੀ ਹੋ ਗਈ ਰਾਜ ਸਭਾ ਦੀ, ਉੱਥੇ ਕਿਹਨੂੰ ਭੇਜਣਾ, ਕਿਉਂਕਿ ਹੁਣ ਸੰਜੀਵ ਅਰੋੜਾ ਤਾਂ ਇੱਥੇ ਬਣ ਗਏ ਮੰਤਰੀ, ਪੰਜਾਬ 'ਚ ਆ ਕੇ ਮੰਤਰੀ ਬਣ ਗਏ, ਜਿਹੜੀ ਸੀਟ ਖਾਲੀ ਹੋਈ ਆ ਉਹ 'ਤੇ ਪਹਿਲਾਂ ਗੱਲ ਕਿੰਨੀ ਵਾਰ ਤੁਸੀਂ ਇਹ ਡਿਸਕਸ਼ਨ ਆਪਾਂ ਕੀਤੀ ਆ ਵੀ ਕੀ ਕੇਜਰੀਵਾਲ ਉੱਥੇ ਜਾਣਗੇ, ਉਹਨੇ ਮਨਾ ਕਰਤਾ ਸੀ ਵੀ ਕੀ ਮਨੀਸ਼ ਸਿਸੋਦੀਆ ਨੂੰ ਰਾਜ ਸਭਾ ਭੇਜਿਆ ਜਾ ਸਕਦਾ ਇਸ ਸੀਟ ਰਾਹੀਂ। ਹੁਣ ਭਗਵੰਤ ਨਾਮ ਦਾ ਭਗਵੰਤ ਮਾਨ ਦਾ ਨਾਮ ਆ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜ ਸਭਾ ਭੇਜਣ ਦੀ ਤਿਆਰੀ ਹੋ ਰਹੀ ਹੈ ਜੀ।
ਭਗਵੰਤ ਜੀ ਆਪਕੋ ਰਾਜ ਸਭਾ ਭੇਜ ਦੇ, ਆਪ ਰਾਜ ਸਭਾ ਚਲੇ ਜਾਏ। ਕੇਜਰੀਵਾਲ ਇਸ ਅੰਦਾਜ਼ 'ਚ ਗੱਲ ਕਰਦਾ, ਔਰ ਇਹ ਗੱਲ ਆਪਾਂ ਪਿਛਲੇ ਕੁਝ ਦਿਨਾਂ ਤੋਂ ਕਰਦੇ ਆ ਰਹੇ ਹਾਂ ਕਿ ਹਵਾ 'ਚ ਇਹ ਗੱਲ ਉੱਡ ਰਹੀ ਹੈ, ਪਰ ਹਵਾ 'ਚ ਉੱਡਣ ਤੋਂ ਅਗਾਂਹ ਵੱਧ ਕੇ ਆਮ ਆਦਮੀ ਪਾਰਟੀ ਦੇ ਘਰੋਂ ਪੁਣ ਛਣ ਕੇ ਜੋ ਖਬਰ ਆ ਰਹੀ ਹੈ
ਜੀ,
ਉਹ ਇਹ ਹੈ ਕਿ ਨਤੀਜੇ ਆਉਣ ਤੋਂ ਪਹਿਲਾਂ, ਵੋਟਾਂ ਪੈਣ ਤੋਂ ਪਹਿਲਾਂ ਕੇਜਰੀਵਾਲ ਨੇ ਕਹਿੰਦੇ ਭਗਵੰਤ ਮਾਨ ਦੇ ਕੰਨ 'ਚ ਫੂਕ ਮਾਰਤੀ ਕਿ ਭਗਵੰਤ ਮਾਨ ਜੀ ਜੇ ਰਾਜ ਸਭਾ ਤੁਹਾਨੂੰ ਭੇਜ ਦਿੱਤਾ ਜਾਵੇ, ਅਤੇ ਇੰਨੀ ਗੱਲ ਤੋਂ ਕਹਿੰਦੇ ਮੂੰਹ ਫੈਲਾ ਕੇ ਭਗਵੰਤ ਮਾਨ ਜੀ ਬਿਮਾਰ ਹੋ ਕੇ ਘਰੇ ਪੈ ਗਏ, ਅਤੇ ਉਸ ਤੋਂ ਬਾਅਦ ਕੇਜਰੀਵਾਲ ਵੀ ਉੱਧਰ ਲੁਧਿਆਣੇ ਦਿਖੇ ਨਹੀਂ, ਉਸ ਤੋਂ ਬਾਅਦ
ਜੀ
ਸਾਰੀ ਗੱਲ ਨਤੀਜਿਆਂ 'ਤੇ ਆ ਕੇ ਰੁਕ ਗਈ। ਮਜੀਠੀਆ ਦੀ ਗੱਲ ਮੰਨੋਗੇ ਤਾਂ ਭਗਵੰਤ ਮਾਨ ਬਿਮਾਰ ਸੀ, ਅਤੇ ਆਮ ਆਦਮੀ ਪਾਰਟੀ ਦੇ ਅੰਦਰ ਦੀ ਚਰਚਾ ਸੁਣੋਗੇ ਤਾਂ ਉਹ ਕਹਿੰਦੇ ਕਿ ਨਹੀਂ ਜੀ ਇਹ ਤਾਂ ਬਿਮਾਰੀ ਦਾ ਬਹਾਨਾ ਸੀ, ਔਰ ਆਪਾਂ ਉਸ ਦਿਨ ਗੱਲ ਕਰਦੇ ਰਹੇ ਕਿ ਸਿਆਸੀ ਬਿਮਾਰੀ ਹੈ ਜਾਂ ਕਿਹੜੀ ਬਿਮਾਰੀ ਹੈ
ਜੀ,
ਅਤੇ ਉਹ ਹੁਣ ਆਮ ਆਦਮੀ ਪਾਰਟੀ ਦੇ ਅੰਦਰ ਦੀ ਖਬਰ ਇਹ ਕਹਿੰਦੀ ਹੈ ਕਿ ਉਹ ਸਿਆਸੀ ਬਿਮਾਰੀ ਸੀ ਕਿ ਅਗਲੇ ਇਹਨੂੰ ਰਾਜ ਸਭਾ ਭੇਜਣਾ ਚਾਹੁੰਦੇ ਆ। ਚਲੋ ਨਤੀਜੇ ਆ ਗਏ, ਸੰਜੀਵ ਅਰੋੜਾ ਜਿੱਤ ਗਏ, ਅਤੇ ਉਹਨਾਂ ਨੇ ਸਪੀਕਰ ਸਾਹਿਬ ਦੇ ਕੈਬਨ 'ਚ ਜਾ ਕੇ MLA ਦੀ ਸਹੁੰ ਚੁੱਕ ਲਈ
ਜੀ,
ਅਤੇ ਕਹਿੰਦੇ ਇਹ ਸਭ ਦੇ ਦਰਮਿਆਨ ਅਰਵਿੰਦ ਕੇਜਰੀਵਾਲ ਨੇ ਮਾਨ ਜੋੜੇ ਨੂੰ ਦਿੱਲੀ ਸੱਦਿਆ, ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਹੋਰਾਂ ਨੂੰ ਕਹਿੰਦੇ ਦਿੱਲੀ ਬੁਲਾ ਕੇ ਸਮਝਾਇਆ ਕਿ ਦੇਖੋ ਪੰਜਾਬ, ਤੁਸੀਂ ਕਹੋ ਕਿ ਪੰਜਾਬ ਦੀ ਆਵਾਜ਼ ਕੇਂਦਰ 'ਚ ਨਹੀਂ ਚੱਕ ਹੋ ਰਹੀ, ਕੇਂਦਰ ਬਹੁਤ ਧੱਕਾ ਕਰ ਰਿਹਾ
ਜੀ,
ਇਸ ਲਈ ਮੈਂ ਆਪ ਜਾਣ ਲਈ ਤਿਆਰ ਹਾਂ। ਕਹਿੰਦੇ ਖਾਸੀ ਸਕ੍ਰਿਪਟ ਉਹਦੇ ਮੂਹਰੇ ਬਣਾ ਕੇ ਰੱਖੀ, ਪਰ ਕਹਿੰਦੇ ਕਿ ਭਗਵੰਤ ਮਾਨ ਬੋਲੇ ਨਹੀਂ। ਜਦੋਂ ਸਿਮਰਜੀਤ ਸਿੰਘ ਮਾਨ ਜਿੱਤੇ
ਜੀ,
MP ਬਣੇ ਪਹਿਲੀ ਵਾਰ ਦਾ, ਜਦੋਂ ਆਪਣਾ ਮਤਲਬ ਕਿ ਸਰਕਾਰ ਸੀਗੀ BP ਸਿੰਘ ਵਾਲੇ ਦੌਰ 'ਚ
ਜੀ,
ਅਤੇ ਇਹ ਅੜ ਗਏ ਕਿ ਮੈਂ ਤਾਂ ਅੰਦਰ ਕਿਰਪਾਨ ਲੈ ਕੇ ਜਾਣਾ, ਅਤੇ ਕਹਿੰਦੇ ਕਿ ਇਹ ਹਸਪਤਾਲ 'ਚ ਦਾਖਲ ਹੋ ਗਏ ਅਤੇ BP ਸਿੰਘ ਇਹਨਾਂ ਨੂੰ ਮਿਲਣ ਆਏ, ਅਤੇ ਉਹਨਾਂ ਨੇ ਕਿਹਾ ਕਿ ਮਾਨ ਸਾਹਿਬ ਆਪਾਂ ਇੱਦਾਂ ਕਰਦੇ ਹਾਂ ਕਿ ਜਾਂ ਤਾਂ ਇਹਨੂੰ ਪੈਚ ਲਵਾ ਦਿੰਦੇ ਹਾਂ ਕਿ ਬੈਲਟ ਹੋ ਜਾਵੇ, ਤੁਸੀਂ ਲੈ ਕੇ ਚੱਲ ਜਾਇਆ ਕਰੋ, ਪਰ ਨਿਕਲੂਗੀ ਨਹੀਂ। ਅਤੇ ਕਹਿੰਦੇ ਸਿਮਰਜੀਤ ਮਾਨ ਬੋਲੇ ਨਹੀਂ ਬਸ।
ਜੀ
ਅਤੇ ਕਹਿੰਦੇ ਉਹਨਾਂ ਨੇ ਦੂਆ ਫਾਰਮੂਲਾ ਸਮਝਾਇਆ ਕਿ ਆਪਾਂ ਸੰਸਦ ਦੇ ਬਾਹਰ ਇੱਕ ਬਕਸਾ ਬਣਾ ਦਿੰਦੇ ਹਾਂ, ਹੈ ਨਾ, ਉਹਦੇ ਵਿੱਚ ਤੁਸੀਂ ਆਪਣੀ ਕਿਰਪਾਨ ਪੂਰੇ ਸਨਮਾਨਜਨਕ ਤਰੀਕੇ ਨਾਲ, ਕੱਚ ਦਾ ਬਕਸਾ ਬਣਿਆ ਹੋਊਗਾ ਉਹਦੇ ਵਿੱਚ ਰੱਖ ਜਾਓ, ਉਹਨੂੰ ਲੋਕ ਲੱਗੂਗਾ, ਚਾਬੀ ਕੱਢ ਕੇ ਤੁਸੀਂ ਲੈ ਜਾਓ ਅਤੇ ਇੱਦਾਂ ਕਰ ਲਓ। ਕਹਿੰਦੇ ਸਿਮਰਜੀਤ ਮਾਨ ਬੋਲੇ ਨਹੀਂ, ਉਹ ਤਾਂ ਪੌਣਾ ਘੰਟਾ ਬੀਬੀ ਸਿੰਘ ਬੈਠ ਕੇ ਮੁੜ ਗਿਆ
ਜੀ।
ਅਤੇ ਹੁਣ ਉਹੀ ਤਰੀਕਾ ਕਹਿੰਦੇ ਕਿ ਕੇਜਰੀਵਾਲ ਨੇ ਘਰੇ ਬੁਲਾਇਆ ਅਤੇ ਭਗਵੰਤ ਮਾਨ ਬੋਲੇ, ਉਹ ਕਹਿਣਗੇ ਤੈਨੂੰ ਭੇਜ ਦਿੰਦੇ ਹਾਂ ਰਾਜਸਭਾ, ਰਾਜਸਭਾ ਚਲਾ ਜਾਏ ਸਕ੍ਰਿਪਟ ਬਣਾ ਦਿੰਦੇ ਹਾਂ। ਇੰਦਰਵੀਰ ਸਿੰਘ ਨਿੱਜਰ ਨੂੰ, ਜਿਨ੍ਹਾਂ ਨੂੰ ਪਹਿਲਾਂ ਕੱਢਿਆ ਬਿਨਾਂ ਕਾਰਨ ਤੋਂ ਅਤੇ ਹੁਣ ਬਿਨਾਂ ਕਾਰਨ ਤੋਂ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸੀ, ਕੀ ਇਹ ਸਮਤਲ ਕਰਨ ਦੀ ਕੋਸ਼ਿਸ਼ ਹੋ ਰਹੀ ਆ ਕਿ ਇੱਕ ਪਾਸੇ ਵਪਾਰੀ ਵਰਗ ਨੂੰ ਉੱਪਰ ਚੱਕੋ, ਕਾਰੋਬਾਰੀ ਵਰਗ ਨੂੰ ਉੱਪਰ ਚੱਕੋ ਅਤੇ ਇਸ ਤਰ੍ਹਾਂ ਮਤਲਬ ਕਿ ਕਿਸਾਨਾਂ ਨੂੰ ਪਿੱਛੇ ਧੱਕੋ ਅਤੇ ਉਹਦੇ ਨਾਲ ਸ਼ਹਿਰੀ ਵਰਗ ਖੁਸ਼, ਵਪਾਰੀ ਵਰਗ ਖੁਸ਼, ਅਤੇ ਫਿਰ ਇੰਦਰਵੀਰ ਸਿੰਘ ਨਿੱਜਰ ਹੋਰਾਂ ਨੂੰ ਮਤਲਬ ਕਿ ਮੁੱਖ ਮੰਤਰੀ ਬਣਾ ਦਿਉ, ਉਹਦੇ ਨਾਲ ਸਹੀ ਮੈਨੇ ਸਿੱਖ ਸਿਆਸਤ ਵੀ ਖੁਸ਼ ਹੋ ਜਾਵੇ, ਸਿੱਖ ਭਾਈਚਾਰੇ ਨੂੰ ਵੀ, ਕਿਉਂਕਿ ਭਗਵੰਤ ਮਾਨ ਨੂੰ ਤਾਂ ਉਵੇਂ ਸਿੱਖੀ 'ਚ ਵੀ ਪ੍ਰਵਾਨ ਨਹੀਂ ਨਾ, ਸਭ ਨੂੰ ਪਤਾ ਕਿ ਵਾਲ ਵੀ ਕੱਟੇ ਨੇ, ਪੱਗ ਕਿਵੇਂ ਬੰਨਦਾ ਸਭ ਨੂੰ ਪਤਾ, ਖਾਣ ਪੀਣ ਦੇ ਮਾਮਲੇ 'ਚ ਵੀ ਕਈ ਸਵਾਲ ਖੜੇ ਨੇ ਅਜੇ ਵੀ
ਜੀ।
ਸੋ ਇਸ ਲਈ ਕਿ ਉਹ ਦੋ ਧਾਰੀ ਪਹਿਲੂ ਸੀਗਾ ਮੀਡੀਆ ਲਾਈਨ 'ਚ ਨਾ, ਇੱਕ ਪਹਿਲੂ ਹੈ ਵਿਜੇ ਜੀ ਕਿ ਜਿਹੜੀ ਅਖਬਾਰ ਜਦੋਂ ਤਿਆਰ ਹੁੰਦੀ ਹੈ ਤਾਂ ਪਹਿਲੇ ਪੰਨੇ ਦੇ ਉੱਤੇ ਖਬਰਾਂ ਜਿਹੜੀਆਂ ਸਿਲੈਕਟਡ ਹੁੰਦੀਆਂ ਉਹ ਲੱਗ ਜਾਂਦੀਆਂ
ਜੀ,
ਤੇ ਪੇਜ ਤਿਆਰ ਹੋ ਕੇ ਛਪਣ ਜਾਣ ਤੋਂ ਪਹਿਲਾਂ ਅਚਾਨਕ ਜੇ ਕੋਈ ਬੜੀ ਖਬਰ ਆ ਜਾਵੇ ਤਾਂ ਪਹਿਲੇ ਪੇਜ ਤੇ ਲੱਗੀ ਖਬਰ ਕਈ ਵਾਰ ਕੱਢਣੀ ਪੈ ਜਾਂਦੀ ਹੈ, ਮਤਲਬ ਕਿਸੇ ਸਮੇਂ ਉਹ ਇੰਨੀ ਇੰਪੋਰਟੈਂਟ ਹੁੰਦੀ ਹੈ ਕਿ ਪਹਿਲੇ ਪੇਜ ਤੇ ਹੀ ਲੱਗੂਗੀ
ਜੀ,
ਪਰ ਜਦੋਂ ਅਖਬਾਰ ਛਪਣ ਵਾਲੀ ਪੀਸ਼ ਨੂੰ ਹੋਵੇ ਬਾਕੀ ਪੇਜ ਪ੍ਰਿੰਟ ਹੋਣ ਜਾ ਚੁੱਕੇ ਹੁੰਦੇ ਨੇ, ਇਕੱਲਾ ਫਰੰਟ ਪੇਜ ਤੇ ਬਾਕੀ ਵਾਲਾ ਰਹਿੰਦਾ, ਸੋ ਫਿਰ ਉਹੋ ਜਿਹੇ 'ਚੋਂ ਖਬਰ ਕਈ ਵਾਰ ਛੱਡਣੀ ਪੈ ਜਾਂਦੀ ਹੈ ਕਿਉਂਕਿ ਹੋਰ ਖਬਰ ਆ ਗਈ ਉਹ ਤੋਂ
ਜੀ।
ਸੋ ਇੰਦਰਵੀਰ ਸਿੰਘ ਨਿੱਜਰ ਨਾਲ ਤਾਂ ਉਹ ਹੋਈ, ਮਤਲਬ ਕਿਸੇ ਸਮੇਂ ਤਾਂ ਉਹ ਮੁੱਖ ਮੰਤਰੀ ਦੇ ਦਾਅਵੇਦਾਰ ਸੀ ਅਤੇ ਅੱਜ ਕੈਬਨਿਟ 'ਚ ਵੀ ਸ਼ਾਮਿਲ ਨਹੀਂ ਹੋ ਪਾਏ
ਜੀ,
ਕੱਲ੍ਹ ਤੱਕ ਤਾਂ ਇਹ ਹੋ ਰਿਹਾ ਸੀਗਾ ਕਿ ਸ਼ਾਇਦ ਰਾਜ ਸਭਾ ਭੇਜਣ, ਹੋ ਸਕਦਾ ਅਜੇ ਵੀ ਕੁਝ ਵਾਪਰ ਜਾਵੇ
ਜੀ,
ਜੇ ਕੇਜਰੀਵਾਲ ਨੇ ਮਨ ਬਣਾ ਲਿਆ ਕਿ ਮੈਂ ਭਗਵੰਤ ਮਾਨ ਨੂੰ ਰਾਜ ਸਭਾ ਭੇਜਣਾ ਅਤੇ ਭਗਵੰਤ ਮਾਨ ਨੂੰ ਵੀ ਪਤਾ ਇਹ ਕੇਜਰੀਵਾਲ ਨੂੰ ਵੀ ਪਤਾ ਕਿ ਹਾਂ MLA ਕਿਹਦੇ ਨਾਲ ਨੇ
ਜੀ,
ਭਗਵੰਤ ਮਾਨ ਨਾਲ ਦੋ ਨਹੀਂ ਜਾਣੇ
ਜੀ,
ਖਹਿਰਾ ਜਦੋਂ ਛੱਡ ਕੇ ਆਇਆ ਸੀ ਨਾ ਆਮ ਆਦਮੀ ਪਾਰਟੀ ਤਾਂ ਵੀ ਤਿੰਨ ਚਾਰ ਨਾਲ ਆ ਗਏ ਸੀ, ਭਗਵੰਤ ਮਾਨ ਨੂੰ ਇਹ ਵੀ ਪਤਾ ਕਿ ਜੇ ਮੈਂ ਇਹ ਛੱਡ ਕੇ ਗਿਆ ਮੇਰੇ ਨਾਲ ਕੋਈ ਨਹੀਂ ਆਉਣਾ, ਜੇ ਨਾਲ ਤੁਰਨਗੇ ਪਿੱਛੇ ਲੜੀਆਂ ਫੜ ਕੇ ਤਾਂ ਉਹ BJP ਉਹ ਤੁਰ ਸਕਦੀ ਹੈ, ਸੌਦਾ ਉੱਥੇ ਹੀ ਹੋਊਗਾ। ਵੈਸੇ ਪ੍ਰਤਾਪ ਬਾਜਵਾ ਵੀ ਦਮ ਭਰਦੇ ਸੀ ਕਿ ਸਾਡੇ ਨਾਲ 20-25 ਸੰਪਰਕ 'ਚ ਨੇ
ਜੀ,
ਸੋ ਕੀ ਕੇਜਰੀਵਾਲ ਇਸ ਲਈ ਰਿਸਕ ਨਹੀਂ ਲੈਣਾ ਚਾਹੁੰਦੇ, ਕੀ ਕੇਜਰੀਵਾਲ ਨੂੰ ਇਹ ਲੱਗਦਾ ਕਿ ਅਜੇ ਵੀ ਲੋਕਾਂ 'ਚ ਰੋਸਾ ਸਾਡੇ ਖਿਲਾਫ਼ ਹੈ, ਸਾਡੀ ਪਾਰਟੀ ਖਿਲਾਫ਼ ਹੈ, ਭਗਵੰਤ ਮਾਨ ਖਿਲਾਫ਼, ਉਹ ਰੋਸਾ ਨਹੀਂ ਹੈ, ਉਹ ਤਾਂ ਵਿਚਾਰਾ ਬਣ ਗਿਆ ਕਿ ਦੇਖੋ ਜਿਹਦੇ ਨਾਲ ਧੱਕਾ ਕਰਦੇ ਨੇ
ਜੀ,
ਪਰ ਉਹ ਸਟੈਂਡ ਤਾਂ ਲਵੇ ਜੀ ਕਿਤੇ। ਪਰ ਇਹ ਚਰਚਾ ਹੁਣ ਕਾਫ਼ੀ ਹੱਦ ਤੱਕ ਪੁਣ ਛਣ ਕੇ ਬਾਹਰ ਆ ਰਹੀ ਆ ਕਿ ਕੇਜਰੀਵਾਲ ਦੀ ਦਿਲੀ ਇੱਛਾ ਹੈ ਕਿ ਉਹ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਰਾਜਸਭਾ ਭੇਜ ਦੇਣ ਅਤੇ ਇੰਦਰਪ੍ਰੀਤ ਸਿੰਘ ਨਿੱਜਰ ਨੂੰ ਮੁੱਖ ਮੰਤਰੀ ਬਣਾ ਦੇਣ। ਪਰ ਸਿਆਸਤ 'ਚ ਪਲ ਪਲ ਕੀ ਬਦਲਦਾ, ਕੱਲ੍ਹ ਤੱਕ 3-4 ਮੰਤਰੀ ਹਟਾਏ ਜਾਣੇ ਸੀ, ਸ਼ਾਮ ਪੈਂਦਿਆਂ ਤੱਕ ਕੋਈ ਵੀ ਨਹੀਂ ਹਟਾਇਆ ਜਾਣਾ ਸੀ, ਸਵੇਰੇ ਆਉਂਦਿਆਂ ਨੂੰ ਫਿਰ ਕੁਲਦੀਪ ਧਾਲੀਵਾਲ ਦੀ ਛੁੱਟੀ ਹੋ ਗਈ, ਇੱਥੇ ਕਦੋਂ ਕਿਹਦੀ ਛੁੱਟੀ ਹੋ ਜਾਵੇ, ਇਹ ਆਮ ਆਦਮੀ ਪਾਰਟੀ 'ਚ ਡਿਕਟੇਟਰਸ਼ਿਪ ਵਾਲਾ ਕੰਮ ਹੈ।
ਅੱਛਾ ਦੀਪਕ ਜੀ, ਦੱਸਿਓ ਇੱਧਰ ਅੱਜ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਵੀ ਐਲਾਨ ਕੀਤਾ ਗਿਆ ਅਤੇ ਇਹਦੇ ਨਾਲ ਸੰਬੰਧਿਤ ਇਹ ਵੀ ਪਤਾ ਲੱਗ ਰਿਹਾ ਵੀ ਕਿ ਸੁਖਬੀਰ ਅਤੇ ਸਰਨਾ ਜਥੇਦਾਰ ਗੜਗੱਜ ਤੋਂ ਵੀ ਨਾਰਾਜ਼ ਹੋਏ ਨੇ, ਕੀ ਚੱਲ ਰਿਹਾ ਜੀ?
ਬਿਲਕੁਲ ਜੀ, ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੀ ਤਾਂ ਜਦੋਂ ਨਿਯੁਕਤੀ ਹੁੰਦੀ ਹੈ ਉਸ ਤੋਂ ਬਾਅਦ ਹੀ ਵਿਵਾਦ ਖੜਾ ਹੋ ਜਾਂਦਾ ਨਾਲੇ ਕਿ ਜੀ ਕਿਵੇਂ ਗਿਆਨੀ ਹਰਪ੍ਰੀਤ ਸਿੰਘ ਹਟਾਏ ਸੀ, ਉਹ ਤੋਂ ਬਾਅਦ ਕਿੰਨੇ ਗਿਆਨੀ ਰਘਵੀਰ ਸਿੰਘ, ਗਿਆਨੀ ਸੁਲਤਾਨ ਸਿੰਘ ਹਟਾਏ ਸੀ, ਫਿਰ ਕਿਵੇਂ ਜੀ ਮੂੰਹ ਨੇਰੇ ਇਹਨਾਂ ਨੂੰ ਦਸਤਾਰਬੰਦੀ ਕੀਤੀ ਜੀ, ਪ੍ਰਕਾਸ਼ ਨਹੀਂ ਸੀ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ, ਹੈ ਨਾ, ਇਹ ਸਾਰੇ ਸਵਾਲ ਉੱਠਦੇ ਰਹੇ। ਪਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਵੇਂ ਵਿਚਰਨ ਲੱਗੇ ਕਿ ਪਰਿਵਾਰਾਂ 'ਚ ਜਾ ਦਸਤਾਰਾਂ ਲੈ, ਹੈ ਨਾ, ਪ੍ਰਚਾਰ ਕਰ, ਜੋੜਾ ਕਰ ਜਾ, ਹੈ ਨਾ, ਜਲਦੀ ਉਹਦੇ ਪਰ ਸੇਵਾ ਨਵਾ, ਹੈ, ਅਤੇ ਰੀਲਾਂ ਬਣਾ, ਇਹ ਸਾਰੀ ਪ੍ਰਕਿਰਿਆ 'ਚੋਂ ਕਿਤੇ ਨਾ ਕਿਤੇ ਆਪਣੀ ਕਾਰਜਵਿਧਾ ਕਰਦੇ ਨਜ਼ਰ ਆਉਂਦੇ ਰਹੇ ਪਰਿਵਾਰ ਚੜ੍ਹਦੇ। ਪਰ ਇਹ ਸਭ ਦੇ ਦਰਮਿਆਨ ਉਹਨਾਂ ਨੇ ਪੰਜ ਸਿੰਘ ਸਾਹਿਬਾਂ ਦੀ ਬੈਠਕ ਬੁਲਾਈ ਅਤੇ ਬੈਠਕ ਦੇ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਵਾਲਾ ਪੰਗਾ ਪੈ ਗਿਆ। ਅਗਲਿਆਂ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ, ਬਾਬਾ ਟੇਕ ਸਿੰਘ ਧਨੌਲਾ ਵੀ, ਹੈ, ਜਿੱਥੇ ਤਨਖਾਹੀਆ ਕਰਾਰ ਦੇ ਉੱਥੇ ਸੁਖਬੀਰ ਬਾਦਲ ਨੂੰ ਤਲਬ ਕਰ ਲਿਆ। ਹੁਣ ਸੁਖਬੀਰ ਬਾਦਲ ਤਾਂ ਸੋਚੇ ਕਿ ਆਹ ਕੀ ਨਵਾਂ ਪੰਗਾ ਪੈ ਗਿਆ ਜੀ। ਚਲੋ, ਇਹ ਸਾਰੀ ਪ੍ਰਕਿਰਿਆ ਚੱਲ ਰਹੀ ਸੀ ਕਿ ਇੱਧਰ ਕਹਿੰਦੇ ਜੀ, ਇਸ ਤੋਂ ਬਾਅਦ ਇਹਨਾਂ ਨੂੰ ਦਿਸ਼ਾ ਨਿਰਦੇਸ਼ ਹੋ ਗਏ ਬਈ ਤੁਸੀਂ ਹੁਣ ਪੰਜ ਸਿੰਘ ਸਾਹਿਬਾਂ ਦੀ ਬੈਠਕ ਐਂ ਨਹੀਂ ਬੁਲਾਉਣੀ, ਅਸੀਂ ਦੱਸਾਂਗੇ ਜਦੋਂ ਬੁਲਾਉਣੀ ਹੈ। ਪਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀਆਂ ਰੀਲਾਂ ਬਹੁਤ ਚਰਚਾ 'ਚ ਸੀਗੀਆਂ, ਰੋਜ਼ ਕੋਈ ਨਾ ਕੋਈ ਰੀਲ ਬਣਾ ਕੇ ਚੱਲ ਰਹੀ ਹੈ, ਮਤਲਬ ਕੈਮਰਾਮੈਨ ਨਾਲ, ਜਿਵੇਂ ਮੋਦੀ ਬਾਰੇ ਚਰਚਾ ਜਾਂ ਭਗਵੰਤ ਮਾਨ ਬਾਰੇ ਉਹ ਕੰਮ। ਜਦੋਂ ਕਿ ਕੁਝ ਤਰ੍ਹਾਂ ਮੰਨਦੀਆਂ ਨੇ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜੇ ਜਾਂ ਜਥੇਦਾਰੀ ਦੇ ਰੁਤਬੇ 'ਤੇ ਕੋਈ ਵੀ ਸ਼ਖਸੀਅਤ ਉਸ ਨੂੰ ਸਾਦਗੀ ਦੇ ਰੂਪ 'ਚ ਵਿਚਰਨਾ ਚਾਹੀਦਾ, ਉਹਨਾਂ ਦਾ ਕੰਮ ਧਰਾਤਲ 'ਤੇ ਇੰਨਾ ਮਜ਼ਬੂਤੀ ਨਾਲ ਦਿਖੇ ਕਿ ਦਰਖਤ ਉੱਗੇ ਹੋਏ ਦਿਖਣ, ਫਲ ਦਿੰਦੇ ਦਿਖਣ, ਛਾਂ ਦਿੰਦੇ ਦਿਖਣ, ਨਾ ਕਿ ਇੱਦਾਂ ਦਿਖਾਵਾ ਪ੍ਰਗਟਾਵਾ ਦਾ ਇਹ ਪਹਿਲੂ ਹੋਵੇ ਕਿ ਜੀ ਤੁਸੀਂ ਹਰ ਚੀਜ਼ ਦੀ ਰੀਲ ਬਣਾ ਰਹੇ ਹੋ, ਲਓ ਜੀ ਮੈਂ ਸੇਵਾ ਕਰਤੀ, ਲਓ ਜੀ ਮੈਂ ਇਹਨੂੰ ਅਪੀਲ ਕਰਤੀ ਕਿ ਸਿੱਖ ਬਣੋ। ਪਰ ਦੂਸਰੇ ਪਾਸੇ ਕੁਝ ਧਿਰ ਇਹ ਵੀ ਕਹਿੰਦੇ ਕਿ ਸੋਸ਼ਲ ਮੀਡੀਆ ਦੀ ਵਰਤੋਂ ਜੇ ਆਹ ਸਵਾਹ ਕੇ ਵਾਲੀਆਂ ਧਿਰਾਂ ਕਰ ਸਕਦੇ, ਚੰਗੇ ਕੰਮ ਲਈ ਕਿਉਂ ਨਹੀਂ ਹੋ ਸਕਦੀ? ਸੋ ਇਸ ਲਈ ਕਹਿੰਦੇ ਛੱਜ ਕੀ ਹੈ, ਕੁਝ ਧਿਰਾਂ ਇਸ ਦੇ ਉੱਤੇ ਵੀ ਨੇ। ਪਰ ਇਹਦੇ ਵਿੱਚ ਚੰਗਾ ਪੱਖ ਘੱਟ ਅਤੇ ਆਪਣਾ ਪ੍ਰਚਾਰ ਵੱਧ ਦੀ ਜਦੋਂ ਗੱਲ ਤੁਰਦੀ ਹੈ, ਫਿਰ ਇਹ ਲੱਗਦਾ ਕਿ ਜਥੇਦਾਰ ਸਾਹਿਬਾਨ ਦੇ ਰੁਤਬੇ ਦੇ ਹਿਸਾਬ ਨਾਲ ਗੱਲ ਮੇਲ ਨਹੀਂ ਖਾਂਦੀ। ਫਿਰ ਕਹਿੰਦੇ ਇਹਨਾਂ ਨੂੰ ਇਹ ਵੀ ਹਦਾਇਤ ਹੋਊਗੀ ਵੀ ਰੀਲਾਂ ਘਟਾਓ
ਜੀ।
ਹੁਣ ਇਹਨਾਂ ਦੀਆਂ ਰੀਲਾਂ ਵੀ ਕਾਫੀ ਘੱਟ ਨਜ਼ਰ ਆਉਣ ਲੱਗ ਪਈਆਂ। ਫਿਰ ਹੋਇਆ ਕਿ ਜਿੱਥੇ ਵੀ ਜਾਂਦੇ ਨੇ ਉੱਥੇ ਕੈਮਰੇ ਵਾਲੇ ਜਦੋਂ ਮੂਹਰੇ ਆ ਜਾਂਦੇ ਨੇ ਮਾਈਕ ਲੈ ਕੇ ਮੀਡੀਆ ਵਾਲੇ, ਤੇ ਬਾਈਟਾਂ ਦੇਣੀਆਂ ਸ਼ੁਰੂ ਕਰ ਦਿੰਦੇ ਨੇ। ਫਿਰ ਇਹ ਕਹਿੰਦੇ ਜੀ ਅੱਜ ਜਦੋਂ ਇਹਨਾਂ ਨੇ ਮਤਲਬ ਲੰਘੇ ਕੱਲ੍ਹ ਜਦੋਂ ਇਹਨਾਂ ਨੇ ਨਾ ਪੰਜ ਸਿੰਘ ਸਾਹਿਬਾਨਾਂ ਦੀ ਇੱਕ ਬੈਠਕ ਸੱਦੀ ਜਿਹਦੇ ਵਿੱਚ ਖੁਦ ਸੀ, ਬਾਬਾ ਟੇਕ ਸਿੰਘ ਧਨੌਲਾ ਸੀ, ਹੈੱਡ ਗ੍ਰੰਥੀ ਸੀਗੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ, ਗ੍ਰੰਥੀ ਸਿੰਘ ਸੀਗੇ ਸ਼੍ਰੀ ਦਰਬਾਰ ਸਾਹਿਬ ਦੇ, ਐਂ ਪੰਜ ਸਿੰਘ ਇਕੱਠੇ ਹੋਏ ਅਤੇ ਮੀਡੀਆ ਨੇ ਸਵਾਲ ਕਰ ਲਿਆ, ਕਹਿੰਦੇ ਸੁਣਿਆ ਪੰਜ ਸਿੰਘ ਸਾਹਿਬਾਂ ਦੀ? ਕਹਿੰਦੇ ਨਹੀਂ 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 ਜੀ, ਇਹ ਤਾਂ ਗੈਰ ਰਸਮੀ ਮੁਲਾਕਾਤ ਸੀ, ਗੈਰ ਰਸਮੀ ਬੈਠਕ ਸੀ, ਤਾਂ ਵਿਚਾਰਾਂ ਕੀਤੀਆਂ, ਇਹਦਾ ਮਤਲਬ ਜਿਹੜੀ ਰੋਕ ਦੀ ਖਬਰ ਸੀ ਉਹ ਸੱਚੀ ਹੈ
ਜੀ?
ਤੁਸੀਂ ਪੰਜ ਜਣੇ ਬੈਠ ਕੇ ਵਿਚਾਰਾਂ ਕਰਕੇ ਤੁਸੀਂ ਉਹਨੂੰ ਇਹ ਨਹੀਂ ਕਹਿੰਦੇ ਕਿ ਅਸੀਂ ਸਹੀ ਰੂਪ 'ਚ ਬੈਠੇ ਹਾਂ ਜੀ, ਇਹ ਗੈਰ ਰਸਮੀ ਵਿਚਾਰ ਸੀ
ਜੀ।
ਅਤੇ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਕੰਨੀ ਕਤਰਾ ਗਏ ਕਿ ਜ਼ਿਆਦਾ ਨਹੀਂ ਬੋਲੇ, ਅਤੇ ਉਸੇ ਦਿਨ ਸ਼ਾਮ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇ ਤੋਂ ਚਿੱਠੀ ਆ ਗਈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਮੀਡੀਆ ਥਾਂ ਥਾਂ ਰੋਕ ਕੇ ਸਵਾਲ ਨਾ ਕਰਿਆ ਕਰੇ, ਜਿੱਦਣ ਤੁਹਾਨੂੰ ਕੋਈ ਬਾਈਟ ਦੇਣੀ ਹੋਊ, ਕੋਈ ਤੁਹਾਡੇ ਨਾਲ ਗੱਲ ਕਰਨੀ ਹੋਊ, ਤੁਹਾਨੂੰ ਸੱਦ ਲਿਆ ਜਾਇਆ ਕਰੂਗਾ
ਜੀ,
ਕਿ ਇਹ ਇਸ ਜਥੇ ਇਹਦਾ ਮਤਲਬ ਉਹਨਾਂ ਦੇ ਉੱਤੇ ਹੁਣ ਮੀਡੀਆ 'ਚ ਵੀ ਖੁੱਲ੍ਹ ਕੇ ਗੱਲ ਕਰਨ ਤੋਂ ਰੋਕ ਲੱਗ ਗਈ। ਸੋ ਇਹ ਸਾਰੇ ਕਾਰਨਾਂ ਦੇ ਵਿੱਚ, ਇੱਕ ਤਾਂ ਸੁਖਬੀਰ ਬਾਦਲ ਉੱਧਰ ਤਖ਼ਤ ਸ੍ਰੀ ਪਟਨਾ ਸਾਹਿਬ ਵਾਲੇ ਮਸਲੇ ਜੁੜਦੇ ਨੇ, ਦੂਏ ਕੁਝ ਤਰ੍ਹਾਂ ਇਹ ਵੀ ਮੰਨਦੀਆਂ ਨੇ ਕਿ ਚੀਫ ਖਾਲਸਾ ਦੀਵਾਨ ਨੂੰ ਜਿਵੇਂ ਚਿੱਠੀ ਕੱਢੀ ਉਹਨਾਂ ਨੇ 15 ਦਿਨਾਂ 'ਚ ਕਿ ਜਵਾਬ ਦਿਓ ਵੀ ਤੁਸੀਂ ਸੰਵਿਧਾਨ ਦੇ ਅਨੁਸਾਰ ਅੰਮ੍ਰਿਤਧਾਰੀ ਸਾਰੇ ਕਿਉਂ ਨਹੀਂ ਰੱਖੇ ਹੋਏ ਕਮੇਟੀ ਦੇ ਵਿੱਚ, ਜਦੋਂ ਕਿ ਇਹ ਕੋਈ ਗਲਤ ਨਹੀਂ ਗਾ, ਜੇ ਉਹਨਾਂ ਦਾ ਸੰਵਿਧਾਨ ਇਹ ਕਹਿੰਦਾ ਅੰਮ੍ਰਿਤਧਾਰੀ ਹੋਣਾ ਤੇ ਜੱਦਾਰ ਸਾਹਿਬ ਨੂੰ ਪੁੱਛਣ ਦਾ ਹੱਕ ਹੈ। ਤੇ ਪਰ ਇਹ ਮਨਜ਼ੂਰ ਤਾਂ ਬਾਦਲ ਪਰਿਵਾਰ ਨੂੰ ਔਖਾ ਲੱਗਦਾ ਕਿ ਲੈ ਵੀ ਉੱਥੇ ਵੀ ਉਹਦੇ ਪ੍ਰਧਾਨ ਕੌਣ ਨੇ? ਇੰਦਰਵੀਰ ਸਿੰਘ ਨਿੱਜਰ, ਚੀਫ ਖਾਲਸਾ ਦੀਵਾਨ ਦੇ
ਜੀ।
ਤੇ ਉੱਧਰ ਉਹਨਾਂ ਨੇ ਇੱਕ ਹੋਰ ਮਤਾ ਪਾਇਆ ਵੀ ਕਿ ਜਿਹੜੇ ਜਿਹੜੇ ਲਗਾਤਾਰ ਮੀਟਿੰਗਾਂ 'ਚ ਗੈਰ ਹਾਜ਼ਰ ਰਹਿੰਦੇ ਨੇ ਪਹਿਲਾਂ ਉਹਨਾਂ ਦੀ ਛੁੱਟੀ ਕਰੋ
ਜੀ।
ਸੋ ਉਹ ਲੰਬੇ ਸਮੇਂ ਦੀ ਪ੍ਰਕਿਰਿਆ ਸੀ ਕਿ ਆਹ ਗੈਰ ਹਾਜ਼ਰ, ਉਹਨਾਂ 'ਚ ਬਿਕਰਮ ਮਜੀਠੀਆ ਦੇ ਬਾਪੂ ਦੀ ਛੁੱਟੀ ਹੋ ਗਈ ਉੱਧਰ ਚੀਫ ਖਾਲਸਾ ਦੀਵਾਨ 'ਚੋਂ। ਹੁਣ ਕੁਝ ਤੇਰਾ ਇਹਨੂੰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਜੋੜ ਕੇ ਦੇਖ ਰਹੀਆਂ ਨੇ ਕਿ ਇੱਧਰੋਂ ਕਾਰਵਾਈ ਵਿੱਢੀ ਗਈ ਸੀ, ਅਗਲੇ ਨੇ ਉਹ ਕਾਰਵਾਈ ਕਰਕੇ ਉਹਨੂੰ ਤੋਰਤਾ, ਜਦੋਂ ਕਿ ਛੰਗੇ ਤਾਂ ਹੋਰ ਵੀ ਕਈ ਗਏ ਜਿਹੜੇ ਨਹੀਂ ਆਉਂਦੇ
ਜੀ,
ਪਰ ਮਜੀਠੀਆ ਅੱਜ ਕੱਲ੍ਹ ਚਰਚਾ 'ਚ ਇਸ ਲਈ ਉਹਦੇ। ਸੋ ਇਸ ਲਈ ਕਹਿੰਦੇ ਸਰਨਾ ਅਤੇ ਸੁਖਬੀਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਨਾਰਾਜ਼ ਨੇ ਜੀ। ਉਹ ਨਾਰਾਜ਼ਗੀ ਕਦੋਂ ਪ੍ਰਵਾਨ ਚੜ੍ਹਦੀ ਹੈ ਦੇਖਣ ਵਾਲੀ ਗੱਲ ਆ, ਕਿਉਂਕਿ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਭਾਲ 'ਚ ਨੇ ਕਿ ਨਵਾਂ ਜਥੇਦਾਰ ਲੱਭ ਲਿਆ ਜਾਵੇ। ਉੱਧਰ ਗਿਆਨੀ ਰਘਵੀਰ ਸਿੰਘ ਨੂੰ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਫਾਰਗ ਕਰਨ ਦੀ ਚਰਚਾ, ਇੱਧਰ ਬਾਬਾ ਟੇਕ ਸਿੰਘ ਧਨੌਲਾ ਅਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਸੇਵਾਵਾਂ ਵਾਪਸ ਲੈਣ ਦੀ ਚਰਚਾ, ਪਰ ਢੁੱਕਵੇਂ ਵਿਅਕਤੀ ਸ਼ਖਸੀਅਤਾਂ ਅਜੇ ਲੱਭ ਨਹੀਂ ਰਹੀਆਂ, ਜੇ ਲੱਭਦੀਆਂ ਤਾਂ ਉਹ ਮੰਨ ਨਹੀਂ ਰਹੀਆਂ।
ਦੀਪਕ ਜੀ, ਜਦੋਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਸੀ, ਜਿਹੜਾ ਮੁੱਖ ਮੰਤਰੀ ਦੀ ਜਿਹੜੀ ਸਰਕਾਰੀ ਰਿਹਾਇਸ਼ ਹੈ ਉਹਦੇ ਉੱਪਰ ਕੀਤਾ ਖਰਚਾ ਕਰੋੜਾਂ ਦੇ ਵਿੱਚ, ਉਦੋਂ ਬੜਾ ਹਾਈਲਾਈਟ ਹੋਇਆ ਉਹ, ਉਹਦੇ ਬਾਰੇ ਬੜੀ ਗੱਲ ਹੋਈ, ਸ਼ੀਸ਼ ਮਹਿਲ ਦਾ ਨਾਮ ਉਹਨੂੰ ਦੇ ਦਿੱਤਾ ਗਿਆ ਉਸ ਰਿਹਾਇਸ਼ ਨੂੰ। ਹੁਣ ਸਰਕਾਰ ਹੈ BJP ਦੀ, ਜਿਹੜੇ ਉੱਥੇ ਦੀ ਹੁਣ ਮੁੱਖ ਮੰਤਰੀ ਨੇ ਦਿੱਲੀ ਦੀ, ਉਸੇ ਹੀ ਜਿਹੜੀ ਸਰਕਾਰੀ ਰਿਹਾਇਸ਼ ਦੇ ਵਿੱਚ ਲੱਖਾਂ ਰੁਪਈਆਂ ਦਾ ਨਵਾਂ ਸਮਾਨ ਉਹਦੇ ਵਿੱਚ ਐਡ ਕੀਤਾ ਜਾ ਰਿਹਾ, ਇੱਧਰਲੇ ਪਾਸਿਓਂ ਕੀ ਵੇਰਵਾ ਜੀ ਹੁਣ?
ਬਿਲਕੁਲ ਜੀ, ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਜਿਹੜੀ ਬਤੌਰ ਮੁੱਖ ਮੰਤਰੀ ਰਿਹਾਇਸ਼ ਮਿਲੀ ਸੀ, ਉਹ ਸੀਸ ਮਹਿਲ ਦੇ ਨਾਮ ਨਾਲ ਬਹੁਤ ਮਸ਼ਹੂਰ ਹੋਈ। ਬੜੀ ਚਰਚਾ ਹੋਈ ਕਿ ਗੱਦੇ ਲੱਖਾਂ ਦੇ, ਸਰਾਣੇ ਲੱਖਾਂ ਦੇ, ਚਮਚੇ ਹਜ਼ਾਰਾਂ ਦੇ, ਕੜਛੀਆਂ ਇੰਨੇ ਦੀਆਂ, ਪਰਦੇ ਇੰਨੇ ਦੇ, ਘੜੀਆਂ ਇੰਨੀਆਂ ਦੀਆਂ, ਪੋਟ ਇੰਨੇ ਦੇ, ਪਤਾ ਨਹੀਂ ਕੀ ਕੀ। ਸੋ ਪੂਰਾ ਹਿਸਾਬ ਕਿਤਾਬ ਵੇਰਵੇ ਸਾਹਮਣੇ ਆਉਂਦੇ ਰਹੇ, ਆਪਾਂ ਵੀ ਕਈ ਵਾਰ ਚਰਚਾ ਕਰਦੇ ਰਹੇ, ਅਤੇ ਇਸ ਸਾਰੇ ਚੀਜ਼ ਨੂੰ ਕੈਸ਼ ਕਰਕੇ ਹੀ ਮਤਲਬ ਸੱਤਾ 'ਚ ਆਈ BJP
ਜੀ।
ਅਤੇ ਉਸ ਪ੍ਰਕਿਰਿਆ ਦੇ ਉੱਤੇ ਵੀ ਹੁਣ ਸੇਮ ਆਪ ਵੀ ਉਸੇ ਪੈਰ 'ਚ ਪੈਰ ਧਰਨਾ, ਉਸੇ ਬੂਟ 'ਚ ਪੈਰ ਪਾਉਣਾ ਹੈ ਨਾ, ਫਿਰ ਫਰਕ ਕੀ ਹੈ ਜਨਾਬ? ਹੁਣ ਉੱਥੇ ਦੀ ਮੁੱਖ ਮੰਤਰੀ ਹੈ ਬੀਬੀ ਰੇਖਾ ਗੁਪਤਾ
ਜੀ।
ਰੇਖਾ ਗੁਪਤਾ ਨੂੰ ਜਿਹੜਾ ਬੰਗਲਾ ਅਲਰਟ ਹੋਇਆ ਹੈ ਨਾ, ਹੁਣ ਉਸ ਬੰਗਲੇ 'ਚ ਕਹਿੰਦੇ ਜੀ PWD ਡਿਪਾਰਟਮੈਂਟ ਦਿੱਲੀ ਦਾ 60 ਤੋਂ 70 ਲੱਖ ਰੁਪਈਆ ਖਰਚਣ ਜਾ ਰਿਹਾ। ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਜਿਵੇਂ ਪੰਜਾਬ ਦੇ ਵਿੱਚ ਹੁੰਦਾ ਨਾ ਕਿ ਮੁੱਖ ਮੰਤਰੀ ਦੀ ਇੱਕ ਪੱਕੀ ਰਹਿਸ਼ ਹੈ, ਮੁੱਖ ਮੰਤਰੀ ਬਦਲ ਜਾਂਦਾ, ਰਹਿਸ਼ ਉਹੀ ਰਹਿੰਦੀ ਹੈ।
ਹਾਂਜੀ
ਦਿੱਲੀ 'ਚ ਇੱਦਾਂ ਨਹੀਂ ਹੈ।
ਅੱਛਾ ਜੀ,
ਦਿੱਲੀ ਦੇ ਵਿੱਚ ਜਿਹੜੇ ਮੌਕੇ 'ਤੇ PW ਡਿਪਾਰਟਮੈਂਟ ਕੋਲ ਖਾਲੀ ਪਈਆਂ ਨੇ ਕੋਠੀਆਂ,
ਹਾਂਜੀ
ਉਹਨਾਂ 'ਚ ਦੱਸ ਦਿੰਦੇ ਨੇ ਕਿ ਆਹ ਪਈ ਹੈ ਜੀ, ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਲੈ ਲਓ। ਸੋ ਹੁਣ ਜਿਹੜੀ ਰੇਖਾ ਗੁਪਤਾ ਨੂੰ ਕੋਠੀ ਮਿਲੀ ਆ, ਉਹ ਜਿਹੜੇ ਉਪ ਰਾਜਪਾਲ ਸੀ ਉਹਦੇ ਅਧਿਕਾਰੀਆਂ ਅਧਿਕਾਰੀਆਂ ਕੋਲ ਸੀ ਜਿਹੜੀ ਪਹਿਲਾਂ ਕੋਠੀ, ਮਤਲਬ ਸ਼ੀਸ਼ ਮਹਿਲ ਤਾਂ ਇਹਨਾਂ ਨੇ ਜਾਣ ਕੇ ਵੀ ਨਹੀਂ ਲੈਣਾ ਹੋਊਗਾ ਨਾ, ਇਹ ਤਾਂ ਆਪਣੇ ਦੇ ਉੱਤੇ ਨਿਰਭਰ ਆ ਕੇ ਆਪਾਂ ਉਹਦੇ ਵਿੱਚ ਨਹੀਂ ਜਾਣਾ, ਜ਼ਿਆਦਾ ਬਦਨਾਮੀ ਹੋਊਗੀ ਨਹੀਂ ਤਾਂ।
ਜੀ
ਸੋ ਇਹਨਾਂ ਨੇ ਉਹ ਕੋਠੀ ਚੁਣ ਲਈ। ਹੁਣ ਉਸ ਕੋਠੀ 70 ਲੱਖ ਦਾ ਸਮਾਨ ਜਾ ਰਿਹਾ, ਜਿਹਦੇ ਕਾਰਨ ਇਹ ਚਰਚਾ ਕਿ ਵੀ ਇਹ ਤਾਂ ਜੇ ਪਹਿਲੀ ਕਿਸ਼ਤ ਹੈ ਕਿ ਇਕੱਠਾ ਨਹੀਂ ਖਰਚਣਗੇ, ਹੌਲੀ ਹੌਲੀ ਖਰਚਣਗੇ। ਮੇਰੇ ਕੋਲ ਪੂਰੀ ਸੂਚੀ ਪਈ ਆ, ਕਹਿੰਦੇ ਜੀ ਮਤਲਬ 70 ਕੁ ਲੱਖ ਦੇ ਕਰੀਬ ਇਹਦੇ ਵਿੱਚ ਕੋਠੀ ਨੰਬਰ 1 ਹੈ ਜਿਹਦੇ ਵਿੱਚ ਖਰਚਿਆ ਜਾਣਾ 60 ਤੋਂ 70 ਲੱਖ, ਜਿਹਦੇ ਵਿੱਚ ਕਹਿੰਦੇ ਜੀ 8 ਕੁ ਲੱਖ ਦੇ ਕਰੀਬ ਲਾਗਤ ਨਾਲ ਤਾਂ ਨਾ 14 ਸਪਿੱਟ AC ਲੱਗਣੇ ਆ ਜੀ।
ਅੱਛਾ ਜੀ।
ਫਿਰ ਕਹਿੰਦੇ ਜੀ ਇਸੇ ਤਰ੍ਹਾਂ ਮਤਲਬ ਕਿ 10 ਕੁ ਲੱਖ ਦੇ ਕਰੀਬ ਦੀ ਲਾਗਤ ਨਾਲ 5 LED TV ਲੱਗਣੇ ਆ, ਤੇ ਫਿਰ 2 ਲੱਖ ਦੀ ਲਾਗਤ ਨਾਲ ਕਰੀਬ ਰਿਮੋਟ ਕੰਟਰੋਲ ਨਾਲ ਚੱਲਣ ਵਾਲੇ 23 ਛੱਤ ਵਾਲੇ ਪੱਖੇ ਲੱਗਣੇ ਆ। ਫਿਰ ਇਹਦੇ ਵਿੱਚ ਕਹਿੰਦੇ ਜੀ 6 ਕੁ ਲੱਖ ਰੁਪਏ ਦੀ ਲਾਗਤ ਨਾਲ 14 CCTV ਕੈਮਰੇ ਲੱਗਣੇ ਆ। ਫਿਰ ਕਹਿੰਦੇ ਜੀ ਬਿਜਲੀ ਬੈਕਅਪ ਲਈ UPS ਸਿਸਟਮ ਵੀ ਹੋਊਗਾ, ਤੇ ਇਹ ਤੋਂ ਇਲਾਵਾ 91,000 ਦੇ ਲੱਖ ਦੇ ਰੁਪਈਏ ਦੇ ਕਰੀਬ 6 ਗੀਜ਼ਰ ਲੱਗਣਗੇ ਜੀ। ਕਹਿੰਦੇ 70,000 ਰੁਪਈਏ ਦਾ 1 ਆਟੋਮੈਟਿਕ ਵਾਸ਼ਿੰਗ ਮਸ਼ੀਨ ਲੱਗੂਗੀ ਜੀ ਕੋਈ, ਕਹਿੰਦੇ ਹੈ ਨਾ, ਤੇ ਜੀ 85,000 ਰੁਪਏ ਦੀ 1 ਟੋਸਟ ਗ੍ਰਿਲ ਜਿਹੜੀਆਂ ਬਣਾਉਣ ਬਣਾਉਣ ਵਾਲੀਆਂ ਆਉਣਗੀਆਂ, 60,000 ਰੁਪਏ ਦੀ 1 ਭਾਂਡੇ ਧੋਣ ਵਾਲੀ ਮਸ਼ੀਨ ਜੀ ਲੱਗਣੀ ਹੈ। ਸੋ ਇਹ ਕਹਿੰਦੇ ਜੀ ਇਸੇ ਤਰ੍ਹਾਂ ਮਤਲਬ ਕਿ 6 ਲੱਖ ਦੇ ਕਰੀਬ ਲਾਗਤ ਨਾਲ 115 ਲੈਂਪ ਬਦਲੇ ਜਾਣੇ ਆ
ਜੀ,
ਹੈ ਫਿਰ ਹੈਂਗਿੰਗ ਲਾਈਟਾਂ, 3 ਵੱਡੇ ਝੂਮਰ, ਇਹ ਸਾਰਾ ਕੁਝ ਲੱਗਣਾ। ਸੋ ਇੰਜ ਕਰੀਬ 60 ਕੁ ਲੱਖ ਦਾ ਬਜਟ ਤੇ 70 ਲੱਖ ਤੱਕ ਅਪਰੂਵ ਹੋ ਸਕਦਾ। ਸੋ PWD ਡਿਪਾਰਟਮੈਂਟ ਨੂੰ ਕਹਿੰਦੇ ਜੀ ਇਹ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਰੇਖਾ ਗੁਪਤਾ ਦੇ ਘਰ ਨੂੰ ਵੀ ਅੰਦਰੋਂ ਤਾਂ ਸ਼ੀਸ਼ ਮਹਿਲ ਬਣਾ ਦਿਓ ਜੇ ਬਾਹਰੋਂ ਨਹੀਂ ਬਣਾਉਣਾ। ਸੋ ਇਸ ਲਈ ਆਉਂਦੇ ਦਿਨਾਂ ਦੇ ਵਿੱਚ ਮੇਲਾ ਤਾਂ ਇਹਨੂੰ ਕਿਵੇਂ ਉੱਥੇ ਦੀ ਵਿਰੋਧੀ ਧਿਰ ਵਜੋਂ ਜੇ ਆਪਾਂ ਆਮ ਆਦਮੀ ਪਾਰਟੀ ਨੂੰ ਦੇਖਿਓ ਕਿਵੇਂ ਇਹਦੇ 'ਤੇ ਲੜਾਈ ਲੜ ਪਾਉਂਦੀ ਆ, ਇਹ ਦੇਖਣ ਵਾਲੀ ਗੱਲ ਆ। ਵੈਸੇ ਤੁਸੀਂ ਸ਼ਾਇਦ ਜਦੋਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਤੁਸੀਂ ਕੁਝ ਗੱਡੀਆਂ ਦਾ ਜ਼ਿਕਰ ਕਰ ਰਹੇ ਸੀਗੇ ਕਿ ਇਹ ਪੁਰਾਣੇ ਮਾਡਲ ਹਟਾਏ ਜਾ ਰਹੇ ਨੇ,
ਰੀਕਾਲ ਕੀਤੇ ਕੁਝ ਨਵੀਆਂ ਹੀ ਗੱਡੀਆਂ, ਕੋਈ ਸਮੱਸਿਆ ਉਹਨਾਂ 'ਚ ਪੈ ਗਈ, ਉਹ ਵਾਪਸ ਬੁਲਾ ਰਹੇ ਆ ਰਿਪੇਅਰ ਵਾਸਤੇ।
ਇਹ ਅੱਛਾ, ਓਕੇ, ਇਹ ਉਹ ਪ੍ਰਕਿਰਿਆ ਹੁੰਦੀ ਹੈ ਕਿ ਜਦੋਂ ਨਵੀਂ ਗੱਡੀ ਕੋਈ ਲਾਂਚ ਹੁੰਦੀ ਹੈ, ਜੇ ਉਹ 'ਚ ਕੋਈ ਦਿੱਕਤ ਆ ਜਾਵੇ ਫਿਰ ਉਹ ਸਾਰੀ ਸੀਰੀਜ਼ ਵਾਪਸ ਮੰਗਾ ਲਈ ਜਾਂਦੀ।
ਹਾਂਜੀ ਹਾਂਜੀ।
ਹੁਣ ਦਿੱਲੀ ਦੇ ਵਿੱਚ ਕੀ ਹੈ ਜੀ, ਦਿੱਲੀ ਦੇ ਵਿੱਚ ਕਹਿੰਦੇ ਪੁਰਾਣੇ ਮਾਡਲ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਪ੍ਰਦੂਸ਼ਣ ਕਰਦੀਆਂ ਨੇ, ਤੇ ਉਹ ਹਟਾਉਣ ਦੇ ਹੁਕਮ ਦਿੱਤੇ ਰੇਖਾ ਗੁਪਤਾ ਦੀ ਸਰਕਾਰ ਨੇ, BJP ਦੀ ਸਰਕਾਰ ਨੇ, ਤੇ ਪੰਪਾਂ ਨੂੰ ਹਦਾਇਤ ਹੋ ਗਈ ਕਿ ਤੁਸੀਂ ਇੰਨੇ ਮਾਡਲ ਤੋਂ ਪੁਰਾਣੀਆਂ ਗੱਡੀਆਂ 'ਚ ਤੇਲ ਨਹੀਂ ਪਾਉਣਾ, ਨਹੀਂ ਤੁਹਾਡੇ ਪੰਪਾਂ 'ਤੇ ਕਾਰਵਾਈ ਹੋ ਜੂਗੀ। ਸੋ ਇਹਦੇ ਉੱਤੇ ਆਮ ਆਦਮੀ ਪਾਰਟੀ ਸੜਕਾਂ 'ਤੇ ਉਤਰੀ ਅਤੇ ਲੋਕਾਂ ਦੇ ਵਿੱਚ ਇਹ ਆਵਾਜ਼ ਪੈਦਾ ਕੀਤੀ ਵੀ ਕਿ ਇਹਦਾ ਫਾਇਦਾ ਕਿਹਨੂੰ, ਕਾਰਪੋਰੇਟ ਘਰਾਣਿਆਂ ਨੂੰ, ਤੁਹਾਡੀਆਂ ਪੁਰਾਣੀਆਂ ਗੱਡੀਆਂ ਕਿਹੜਾ ਰੱਖੂਗਾ ਪੁਰਾਣੀ ਗੱਡੀ, ਜਿਹੜਾ ਨਵੀਂ ਗੱਡੀ ਲੈਣ ਦੇ ਸਮਰੱਥ ਨਹੀਂ, ਸਧਾਰਨ ਲੋਕ, ਗਰੀਬ ਲੋਕ। ਸੋ ਇਸ ਲਈ ਉਹ ਕਹਿੰਦੇ ਜੀ ਤੁਸੀਂ ਗਰੀਬਾਂ ਨਾਲ ਧੱਕਾ ਕਰ ਰਹੇ ਹੋ, ਤੁਸੀਂ ਕਾਰਪੋਰੇਟ ਘਰਾਣਿਆਂ ਨੂੰ, ਅਮੀਰਾਂ ਨੂੰ ਫਾਇਦਾ। ਵੈਸੇ ਵੀ BJP ਲਈ ਤਾਂ ਪਹਿਲਾਂ ਹੀ ਹੈ ਕਿ ਕਾਰਪੋਰੇਟ ਘਰਾਣਿਆਂ ਦੀ ਸਰਕਾਰ। ਸੋ ਇਸ ਨੂੰ ਮਹਿਮ ਬਣਦਿਆਂ ਦੇਖ ਕੇ ਅੱਜ ਰੇਖਾ ਗੁਪਤਾ ਦੀ ਸਰਕਾਰ ਨੇ ਆਪਣਾ ਫੈਸਲਾ ਫਿਲਹਾਲ ਰੋਕ ਲਿਆ, ਵਾਪਸ ਲੈ ਲਿਆ। ਜੇ ਗੱਡੀਆਂ ਰੁਕ ਜਾਂਦੀਆਂ ਸ਼ਾਇਦ ਔਖੇ ਭਾਰੇ ਹੋ ਕੇ ਦਿੱਲੀ ਦੇ ਲੋਕ ਨਵੀਆਂ ਲੈ ਜਾਂਦੇ, ਅਤੇ ਦਿੱਲੀ ਦਾ ਇਹ ਪ੍ਰਦੂਸ਼ਣ ਸ਼ਾਇਦ ਪੂਰੇ ਦੇਸ਼ 'ਚ ਫੈਲਦਾ, ਉਹ ਗੱਡੀਆਂ ਸਾਰੇ ਦੇਸ਼ 'ਚ ਆ ਕੇ ਵਿਕਦੀਆਂ, ਪੰਜਾਬ ਹਰਿਆਣਾ 'ਚ ਵੀ ਖੂਬ ਵਿਕਦੀਆਂ। ਸੋ ਇਸ ਲਈ ਹੁਣ ਇਹ ਤਰੀਕਾਕਾਰ ਪਤਾ ਨਹੀਂ ਕਿੰਨਾ ਵਾਜਬ ਹੈ ਕਿੰਨਾ ਨਹੀਂ, ਕਿਉਂਕਿ ਹੁਣ ਤਾਂ ਜਿਵੇਂ ਗਡਕਰੀ ਹੋੜੀ ਵੀ ਉਹ ਪ੍ਰੋਜੈਕਟ ਲੈ ਕੇ ਆਏ ਨੇ ਕਿ ਪੁਰਾਣੀ ਗੱਡੀ ਮਾਰਕੀਟ 'ਚ ਨਹੀਂ ਜਾਊਗੀ, ਉਹਨੂੰ ਤੋੜ ਭੰਨ ਕੇ ਖਤਮ ਕਰੋ ਅਤੇ ਉਹਦੇ ਬਦਲੇ ਕੁਛ ਲੈ ਲਓ
ਜੀ।
ਸੋ ਇਸ ਨੂੰ ਵੀ ਲੋਕ ਕਾਰਪੋਰੇਟ ਘਰਾਂ ਨਾਲ ਜੋੜ ਕੇ ਦੇਖ ਰਹੇ ਨੇ ਕਿ ਕਿਸੇ ਤਰੀਕੇ ਨਾਲ ਆਮ ਬੰਦਾ ਜਿਹੜਾ ਵਿਚਾਰਾ ਸਕੂਟਰ ਵਾਲਾ, ਉਹ ਨਾ ਗੱਡੀ ਲੈ ਲਵੇ। ਸੋ ਇਹ ਇਹਦੀ ਵੀ ਅੱਜ ਚਰਚਾ। ਸੋ ਕੀ ਇਹ ਕਾਰਪੋਰੇਟ ਘਰਾਣੇ ਵਾਲੇ ਫੈਸਲੇ ਨੇ, ਕੀ ਅਮੀਰੀ ਵਾਲੇ ਫੈਸਲੇ ਨੇ? ਸੋ ਜਿਹੜੇ ਦਿਖਾਵਿਆਂ ਨੂੰ ਭੰਡ ਕੇ BJP ਦੀ ਸਰਕਾਰ ਦਿੱਲੀ 'ਚ ਬਣੀ ਸੀ, ਅੱਜ ਉਸੇ ਦਿਖਾਵਿਆਂ ਵੱਲ ਵੱਧ ਕੇ ਉਹਦੀ ਵੀ ਚਰਚਾ ਹੋਊਗੀ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਥੈਂਕ ਯੂ ਜੀ।